ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਸਿਡਨੀ ਵਿੱਚ ਨਾਰਦਰਨ ਬੀਚਸ ਇਲਾਕੇ ਵਿੱਚ ਕੋਵਿਡ 19 ਕੇਸਾਂ ਦੀ ਗਿਣਤੀ 28 ਤੱਕ ਪਹੁੰਚੀ ਅਤੇ ਆਸਟ੍ਰੇਲੀਆ ਭਰ ਵਿੱਚ ਸਰਹੱਦੀ ਪਾਬੰਦੀਆਂ ਸ਼ੁਰੂ ਹੋ ਰਹੀਆਂ ਹਨ। ਨਾਰਦਰਨ ਟੈਰੀਟਰੀ ਸਰਕਾਰ ਨੇ ਕਮਿਊਨਿਟੀ ਚਿੰਤਾਵਾਂ ਦੇ ਬਾਵਜੂਦ ਡਾਰਵਿਨ ਵਿੱਚ ਇੱਕ ਵੱਡੇ ਸ਼ਰਾਬ ਦੇ ਆਊਟਲੈਟ ਨੂੰ ਮਨਜ਼ੂਰੀ ਦਿੱਤੀ। ਅਤੇ ਖੇਡਾਂ ਵਿੱਚ ਸਪੋਰਟਸ ਇੰਟੈਗ੍ਰਿਟੀ ਆਸਟ੍ਰੇਲੀਆ ਰੂਸ ਦੀ ਡੋਪਿੰਗ ਦੀ ਪਾਬੰਦੀ ਨੂੰ ਅੱਧੀ ਕਰਕੇ 2 ਸਾਲਾਂ ਤੇ ਘਟਾਉਣ ਤੇ ਨਿਰਾਸ਼। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਸ ਦੇ ਨਾਰਦਰਨ ਬੀਚਸ ਇਲਾਕੇ ਵਿੱਚ ਕੋਵਿਡ 19 ਕੇਸਾਂ ਦੇ ਸਮੂਹ ਦੇ ਸਰੋਤ ਦੀ ਪੜਤਾਲ ਜਾਰੀ ਹੈ, ਜੋ ਕਿ ਹੁਣ ਵੱਧ ਕੇ 28 ਹੋ ਗਏ ਹਨ। ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਦਾ ਕਹਿਣਾ ਹੈ ਕਿ ਇਹ ਲਾਗ ਸ਼ਾਇਦ ਯੂਨਾਈਟਿਡ ਸਟੇਟਸ ਤੋਂ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹੋਟਲ ਕੁਆਰੰਟੀਨ ਵਿੱਚ ਵਾਪਸ ਪਰਤ ਰਹੀ ਇੱਕ ਔਰਤ ਜੋ ਕਿ ਦਸੰਬਰ ਦੇ ਆਰੰਭ ਵਿੱਚ ਆਈ ਸੀ, ਉਸ ਵਿੱਚ ਇਸ ਤਰ੍ਹਾਂ ਦਾ ਵਾਇਰਸ ਸਰੋਤ ਪਾਇਆ ਗਿਆ ਸੀ।
In terms of the genome sequencing in relation to that case, again, it showed an international strain of the US, likely US origins. And we are at the moment looking for where that potentially could have matched. We have found a case in a returned traveller that where there are some similarities.
ਵਾਇਰਸ ਦੇ ਫੈਲਣ ਨੂੰ ਘਟਾਉਣ ਲਈ ਅਗਲੇ ਕੁਝ ਦਿਨਾਂ ਵਿੱਚ ਲੋਕਾਂ ਨੂੰ ਘਰ ਵਿੱਚ ਰਹਿਣ ਲਈ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਨਾਰਦਰਨ ਬੀਚਸ ਖੇਤਰ ਵਿੱਚ 21 ਬੀਚਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਗਲੈਡਿਸ ਬੈਰੀ ਜੈਕਲਿਨ ਦਾ ਕਹਿਣਾ ਹੈ ਕਿ ਜਨਤਕ ਟ੍ਰਾਂਸਪੋਰਟ, ਦੁਕਾਨਾਂ ਅਤੇ ਪੂਜਾ ਸਥਾਨਾਂ 'ਤੇ ਮਾਸਕ ਵਰਤੇ ਜਾਣੇ ਚਾਹੀਦੇ ਨੇ। ਕੁਈਨਸਲੈਂਡ ਦੀ ਚੀਫ ਮੈਡੀਕਲ ਆਫਿਸਰ ਜੈਨਟ ਯੰਗ ਦਾ ਕਹਿਣਾ ਹੈ ਕਿ ਉੱਤਰੀ ਬੀਚਾਂ ਨਾਲ ਜੁੜੇ ਇੱਕ ਕੇਸ ਦੇ 16 ਦਸੰਬਰ ਦੀ ਇੱਕ ਫਲਾਈਟ ਰਾਹੀਂ ਕੁਈਨਸਲੈਂਡ ਆਉਣ ਤੋਂ ਬਾਅਦ ਕੰਟੈਕਟ ਟ੍ਰੇਸਿੰਗ ਜਾਰੀ ਹੈ। 50 ਸਾਲਾਂ ਦੀ ਗੇੜ ਦੇ ਵਿਚਲੀ ਇਹ ਔਰਤ ਵਰਜਿਨ ਆਸਟ੍ਰੇਲੀਆ ਦੀ ਉਡਾਣ 925 ਰਾਹੀਂ ਸਿਡਨੀ ਤੋਂ ਬ੍ਰਿਸਬਨ ਆਈ ਸੀ। ਉਹ ਉਸ ਤੋਂ ਬਾਅਦ ਸਿਡਨੀ ਪਰਤ ਗਈ ਹੈ। ਡਾ. ਯੰਗ ਦਾ ਕਹਿਣਾ ਹੈ ਕਿ ਨਜ਼ਦੀਕੀ ਸੰਪਰਕ ਵਾਲੇ ਲੋਕ ਮਾਮੂਲੀ ਲੱਛਣਾਂ 'ਤੇ ਵੀ ਜਾਂਚ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਨਾਰਦਰਨ ਬੀਚਸ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹੋਟਲ ਕੁਆਰੰਟੀਨ ਵਿੱਚ ਜਾਣਾ ਪਵੇਗਾ।
That test result came back positive last night, and so we started all that contact tracing. And I'm confident that we are broadly contact tracing, and we will find anyone who's potentially at risk of having come into contact with that individual.
ਵਿਕਟੋਰੀਆ ਨਿਵਾਸੀਆਂ ਨੂੰ ਸਿਡਨੀ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਨਾਰਦਰਨ ਬੀਚਸ ਦਾ ਪ੍ਰਕੋਪ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਅਤੇ ਜੇਕਰ ਲੋਕਾਂ ਨੇ ਸਿਡਨੀ ਵਿੱਚ ਸਮਾਂ ਬਿਤਾਇਆ ਤਾਂ ਉਹਨਾਂ ਨੂੰ ਲਾਜ਼ਮੀ ਕੁਆਰੰਟੀਨ ਕਰਨ ਲਈ ਮਜਬੂਰ ਕੀਤਾ ਜਾਵੇਗਾ।
We are very strongly advising all Victorians not to travel to Sydney as conditions are expected to deteriorate and you may not be able to re-enter Victoria without undertaking quarantining for 14 days. Don't come from Sydney if you are planning to come to Melbourne. Don't go to Sydney if you are planning to go to Sydney.
Chief Health Officer Brett Sutton da kehna hai ki jehda vi vyakti Greater Sydney to Victoria pahuncha hai, us nu test karwana pavega. Te New South Wales de uttri beechan te hor prabhavit ilakiyan to aun wale lokan nu 14 din lazmi hotel quarantine karna pavega. ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮਿਕਗੋਵਨ ਦਾ ਕਹਿਣਾ ਹੈ ਕਿ ਜੇ ਕੇਸਾਂ ਦੀ ਗਿਣਤੀ ਵੱਧਦੀ ਰਹੀ ਤਾਂ ਨਿਊ ਸਾਊਥ ਵੇਲਸ ਨਾਲ ਲੱਗਦੀ ਸਰਹੱਦ ਨੂੰ ਬੰਦ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਨਿਊ ਸਾਊਥ ਵੇਲਸ ਤੋਂ WA ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ 14 ਦਿਨ ਕੁਆਰੰਟੀਨ ਕਰਨਾ ਪਵੇਗਾ ਅਤੇ 11ਵੇਂ ਦਿਨ ਟੈਸਟ ਕੀਤਾ ਜਾਵੇਗਾ। ਪ੍ਰੀਮੀਅਰ ਮਿਕਗੋਵਨ ਨੇ ਪੱਛਮੀ ਆਸਟ੍ਰੇਲੀਆਈ ਲੋਕਾਂ ਨੂੰ ਨਿਊ ਸਾਊਥ ਵੇਲਸ ਦੀ ਯਾਤਰਾ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ ਹੈ।
We will continue to monitor the situation extremely, extremely closely and do whatever is needed. This may well mean that the hard border with New South Wales needs to return in the near future. I will not hesitate to do that if that is what the health advice recommends. So can I ask all Western Australians to avoid travelling to New South Wales?
ਤਸਮਾਨੀਆ ਵਿੱਚ ਨਿਊ ਸਾਊਥ ਵੇਲਸ ਦੇ ਉੱਚ ਜ਼ੋਖਮ ਵਾਲੇ ਖੇਤਰਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਲਾਜ਼ਮੀ ਕੁਆਰੰਟੀਨ ਕਰਨਾ ਪਵੇਗਾ। ਤਸਮਾਨੀਆ ਦੀਆਂ ਸਰਹੱਦਾਂ ਨਿਊ ਸਾਊਥ ਵੇਲਸ ਦੇ ਵਾਸੀਆਂ ਲਈ ਅਜੇ ਖੁੱਲ੍ਹੀਆਂ ਹਨ, ਸਿਵਾਏ ਨਾਰਦਰਨ ਬੀਚਸ ਅਤੇ ਹੋਰ ਜ਼ੋਖਮ ਵਾਲੇ ਖੇਤਰਾਂ ਤੋਂ ਜਿਵੇਂ ਕਿਰੀਬਿਲੀ, ਪੀਕਹਸਟ ਅਤੇ ਪੈਨਰਿਥ ਦੇ ਇਲਾਕੇ। ਪ੍ਰੈਮੀਅਰ ਪੀਟਰ ਗਟਵਿਨ ਦਾ ਕਹਿਣਾ ਹੈ ਕਿ ਉੱਚ ਜ਼ੋਖਮ ਵਾਲੇ ਇਲਾਕਿਆਂ ਤੋਂ ਰਾਜ ਵਿੱਚ ਵਾਪਸ ਪਰਤਣ ਵਾਲੇ ਰਾਜ ਨਿਵਾਸੀਆਂ ਨੂੰ ਕੁਆਰੰਟੀਨ ਕਰਨਾ ਪਵੇਗਾ ਅਤੇ ਟੈਸਟ ਵੀ ਕਰਵਾਉਣਾ ਪਵੇਗਾ।
You will be quarantined on your arrival and you will be required to take a COVID test within 48 hours of your arrival. In terms of your quarantine, if you are a Tasmanian returning, if you have a suitable residence to quarantine in, you'll be allowed to quarantine there.
ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਨਾਰਦਰਨ ਬੀਚਸ ਨੂੰ ਹੌਟਸਪੌਟ ਘੋਸ਼ਿਤ ਕਰ ਦਿੱਤਾ ਹੈ, ਜੋ ਕਿ ਖੇਤਰ ਨੂੰ ਸੰਘੀ ਸਰਕਾਰ ਤੋਂ ਵਧੇਰੇ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਇਸ ਸਹਾਇਤਾ ਵਿੱਚ ਕੌਮੀ ਭੰਡਾਰਾਂ ਵਿੱਚ ਨਿੱਜੀ ਸੁਰੱਖਿਆ ਉਪਕਰਨ ਦੀ ਸਪਲਾਈ ਸ਼ਾਮਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ DY, ਰੋਜ਼ਵਿਲ ਅਤੇ ਮੈਕੁਐਰੀ ਪਾਰਕ ਦੇ ਰੈਸਪੀਰੇਟਰੀ ਕਲੀਨਿਕਸ ਵਿੱਚ ਬਿਨਾਂ ਕਿਸੇ ਲੱਛਣ ਵਾਲੇ ਲੋਕਾਂ ਲਈ ਕੋਵਿਡ ਟੈਸਟ ਮੁਹੱਈਆ ਕਰਵਾਏ ਜਾਣਗੇ।
What we have specifically done is expanded their role to include asymptomatic testing. So that's encouraging people, even if they don't have symptoms, even if they haven't been at a potential venue, to bring themselves forward in a safe way with masks, keeping distancing, we think that is an important step forward.
New South Wales Police ne kathit taur te self-isolation vich asafal rehn de ਦੋਸ਼ ਅਧੀਨ 13 ਅੰਤਰਰਾਸ਼ਟਰੀ ਏਅਰਲਾਈਨ ਕਰਿਊ ਮੈਂਬਰਾਂ ਨੂੰ ਜੁਰਮਾਨਾ ਕੀਤਾ ਹੈ। ਦੱਖਣੀ ਅਮਰੀਕਾ ਤੋਂ ਉਡਾਣ ਭਰਨ ਵਾਲੇ ਇੱਕ ਚਾਲਕ ਦਲ ਦੇ ਮੈਂਬਰ ਕਥਿਤ ਤੌਰ 'ਤੇ ਮੈਸਕੋਟ ਵਿੱਚ ਆਪਣੀ ਰਿਹਾਇਸ਼ ਛੱਡ ਕੇ 5 ਦਸੰਬਰ ਨੂੰ ਬਾਹਰ ਗਿਆ ਸੀ, ਜਿਸ ਨੇ ਪੁਲਿਸ ਦੀ ਛਾਨਬੀਨ ਨੂੰ ਸ਼ੁਰੂ ਕਰ ਦਿੱਤਾ ਸੀ। 13 ਕਰਿਊ ਮੈਂਬਰਾਂ ਨੂੰ ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਨਾਰਦਰਨ ਟੈਰੀਟਰੀ ਦੇ ਡਾਰਵਿਨ ਸ਼ਹਿਰ ਵਿੱਚ ਡੈਨ ਮਰਫੀ ਦਾ ਮੇਗਾ ਸਟੋਰ ਖੁੱਲ੍ਹਣ ਦੀ ਵੂਲਵਰਟਸ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਿਹਤ ਸਮੂਹਾਂ ਨੇ ਨਾਰਦਰਨ ਟੈਰੀਟਰੀ ਵਿੱਚ ਖੁੱਲ੍ਹਣ ਵਾਲੇ ਇਸ ਸਭ ਤੋਂ ਵੱਡੇ ਸਟੋਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੇੜਲੇ ਆਦਿਵਾਸੀ ਅਤੇ ਸਵਦੇਸ਼ੀ ਭਾਈਚਾਰੇ ਲਈ ਵਿਨਾਸ਼ਕਾਰੀ ਹੋਵੇਗਾ। ਸਟੋਰ ਰਾਤ 9 ਵਜੇ ਬੰਦ ਹੋਵੇਗਾ ਅਤੇ ਗ੍ਰਾਹਕਾਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਸ਼ਰਾਬ ਕਿੱਥੇ ਪੀਣਗੇ। ਇੱਕ ਵਿਅਕਤੀ ਜਿਸਨੇ ਮੈਲਬਨ ਦੇ ਫੈਡਰੇਸ਼ਨ ਸਕੁਆਇਰ ਦੇ ਨਵੇਂ ਸਾਲ ਦੇ ਜਸ਼ਨ ਦੌਰਾਨ ਅੱਤਵਾਦੀ ਹਮਲੇ ਦੀ ਸਾਜ਼ਿਸ਼ ਕੀਤੀ ਸੀ, ਉਸ ਦੀ ਜੇਲ੍ਹ ਦੀ ਸਜ਼ਾ 16 ਸਾਲਾਂ 'ਤੇ ਵਧਾ ਦਿੱਤੀ ਗਈ ਹੈ। ਵਿਕਟੋਰੀਆ ਦੀ ਕੋਰਟ ਆਫ ਅਪੀਲ ਨੇ 2017 ਦੇ ਨਾਕਾਮ ਟੈਰਰ ਪਲੌਟ ਲਈ 10 ਸਾਲਾਂ ਦੀ ਕੈਦ ਦੀ ਸਜ਼ਾ ਨੂੰ ਸਪੱਸ਼ਟ ਤੌਰ 'ਤੇ ਨਾਕਾਫੀ ਪਾਇਆ। ਅਲੀ ਖਲੀਫ ਸ਼ਾਇਰ ਅਲੀ ਹੁਣ 12 ਸਾਲਾਂ ਦੀ ਕੈਦ ਤੋਂ ਬਾਅਦ ਪਰੋਲ ਲਈ ਯੋਗ ਹੋਵੇਗਾ। ਸਾਬਕਾ ਗਵਰਨਰ ਜਨਰਲ ਮਾਈਕਲ ਜੈਫਰੀ ਦਾ 83 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੇਜਰ ਜਨਰਲ ਜੈਫਰੀ ਨੇ 2003 ਤੋਂ 2008 ਤੱਕ ਇਸ ਭੂਮਿਕਾ ਵਿੱਚ ਸੇਵਾ ਨਿਭਾਈ ਸੀ। ਉਹਨਾਂ ਦਾ ਦੇਹਾਂਤ ਅੱਜ ਸਵੇਰੇ ਹੋਇਆ ਅਤੇ ਉਹਨਾਂ ਦੇ ਮਗਰ ਉਹਨਾਂ ਦੀ ਪਤਨੀ ਮਾਰਲੀਨਾ ਕੇਅਰ, 4 ਬੱਚੇ ਅਤੇ 7 ਪੋਤੇ ਪੋਤੀਆਂ ਹਨ। ਅਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਖੇਡਾਂ ਵਿੱਚ ਆਸਟ੍ਰੇਲੀਆ ਨੇ ਰੂਸ ਦੇ ਡੋਪਿੰਗ ਬੈਨ ਨੂੰ ਅੱਧਾ ਕਰਕੇ 2 ਸਾਲਾਂ 'ਤੇ ਹੋਣ 'ਤੇ ਆਪਣੇ ਐਥਲੀਟਾਂ ਵੱਲੋਂ ਨਿਰਾਸ਼ਾ ਜ਼ਾਹਰ ਕੀਤੀ ਹੈ। ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਨੇ ਵਰਲਡ ਐਂਟੀ ਡੋਪਿੰਗ ਏਜੰਸੀ ਵੱਲੋਂ ਪਿਛਲੇ ਸਾਲ ਪ੍ਰਸਤਾਵਿਤ 4 ਸਾਲ ਦੀ ਪਾਬੰਦੀ ਨੂੰ ਅੱਧਾ ਕਰ ਦਿੱਤਾ ਹੈ। ਇਸ ਕੇਸ ਵਿੱਚ ਰੂਸ ਅਤੇ ਮੋਸਕੋ ਵਿੱਚ ਇੱਕ ਟੈਸਟਿੰਗ ਲੈਬੋਰਟਰੀ ਦੇ ਡਾਟਾਬੇਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਸਪੋਰਟਸ ਇੰਟੈਗ੍ਰਿਟੀ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਡੇਵਿਡ ਸ਼ਾਪ ਦਾ ਕਹਿਣਾ ਹੈ ਕਿ ਘੱਟ ਕੀਤੀ ਗਈ ਪਾਬੰਦੀ ਕਾਰਨ ਆਸਟ੍ਰੇਲੀਆ ਦੇ ਐਥਲੀਟ ਵਰਲਡ ਐਂਟੀ ਡੋਪਿੰਗ ਪ੍ਰਣਾਲੀ 'ਤੇ ਸਵਾਲ ਉਠਾ ਸਕਦੇ ਹਨ। ਅਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 76 ਸੈਂਟ ਦੇ ਬਰਾਬਰ, ਭਾਰਤ ਦੇ 55.92 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 121.47 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਰਹੇਗੀ, ਤਾਪਮਾਨ 35 ਡਿਗਰੀ। ਐਡਲੇਡ ਵੀ ਧੁੱਪ ਰਹੇਗੀ, ਤਾਪਮਾਨ 25 ਡਿਗਰੀ। ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 20 ਡਿਗਰੀ। ਹੋਬਾਰਟ ਬਾਰਿਸ਼ ਦੀ ਸੰਭਾਵਨਾ, ਤਾਪਮਾਨ 17 ਡਿਗਰੀ। ਕੈਨਬਰਾ ਅਤੇ ਸਿਡਨੀ ਬੱਦਲਵਾਈ ਰਹੇਗੀ, ਤਾਪਮਾਨ 24 ਡਿਗਰੀ। ਬ੍ਰਿਸਬਿਨ ਮੀਂਹ ਪੈ ਸਕਦਾ ਹੈ, ਤਾਪਮਾਨ 31 ਡਿਗਰੀ। ਕੇਨਸ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 34 ਡਿਗਰੀ। ਅਤੇ ਡਾਰਵਿਨ ਮੀਂਹ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ 31 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।